ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਵਿਸ਼ਾ ਹੈ ਜੀਵਨ ਰੂਪ ਸਿਮਰਨ ਪ੍ਰਭ ਤੇਰਾ। ਦੋ ਭਾਗਾਂ ਦੀ ਲੜੀ ਵਿੱਚੋਂ ਪਹਿਲਾ ਭਾਗ ਪੜ੍ਹਨ ਜਾ ਰਹੇ ਹਾਂ ਜੀ, ਲੇਖ ਨੰਬਰ 101। ਕਿਸੇ ਚੀਜ਼ ਦੇ ਵਿਕਾਸ ਦੀ ਹਰਕਤ ਜਾਂ ਚਾਲ ਨੂੰ ਜੀਵਨ ਰੋਂ ਆਖਿਆ ਜਾਂਦਾ ਹੈ। ਕਿਸੇ ਚੀਜ਼ ਦੇ ਵਿਕਾਸ ਦੀ ਹਰਕਤ ਜਾਂ ਚਾਲ ਨੂੰ ਜੀਵਨ ਰੋਂ ਆਖਿਆ ਜਾਂਦਾ ਹੈ। ਸੂਰਜ ਦੀ ਰੋਸ਼ਨੀ ਦੇ ਵਿਕਾਸ ਲਈ ਕਿਰਨਾਂ ਦੀ ਚਾਲ ਨੂੰ ਧੁੱਪ ਜਾਂ ਸੂਰਜ ਦੀ ਜੀਵਨ ਰੋਂ ਕਿਹਾ ਜਾ ਸਕਦਾ ਹੈ। ਇਸ ਤਰ੍ਹਾਂ ਅਕਾਲ ਪੁਰਖ ਦੇ ਕੁਆਓ ਦੁਆਰਾ ਸੰਸਾਰ ਵਿੱਚ ਇਲਾਹੀ ਜੋਤ ਦੇ ਵਿਕਾਸ ਦੀ ਹਰਕਤ ਜਾਂ ਪ੍ਰਕਾਸ਼ ਨੂੰ ਜੀਵਨ ਰੋਂ ਸ਼ਬਦ ਨਾਮ ਕਿਹਾ ਗਿਆ ਹੈ। ਸੰਸਾਰ ਵਿੱਚ ਇਲਾਹੀ ਜੋਤ ਦੇ ਵਿਕਾਸ ਦੀ ਹਰਕਤ ਜਾਂ ਪ੍ਰਕਾਸ਼ ਨੂੰ, ਡਿਵਾਈਨ ਲਾਈਟ ਦੀ ਮੈਨੀਫੈਸਟੇਸ਼ਨ ਨੂੰ ਜੀਵਨ ਰੋਂ ਸ਼ਬਦ ਨਾਮ ਕਿਹਾ ਗਿਆ ਹੈ, ਜੋ ਇਲਾਹੀ ਹੁਕਮ ਦੁਆਰਾ ਪ੍ਰਕਾਸ਼ਿਤ ਹੈ। ਬਿਜਲੀ ਦਾ ਕਰੰਟ ਕਈ ਕਿਸਮ ਦੇ ਯੰਤਰਾਂ ਵਿੱਚ ਕੰਮ ਕਰਦਾ ਹੈ, ਕਈ ਤਰ੍ਹਾਂ ਦੀਆਂ ਗੈਜਟਸ ਵਿੱਚ ਕੰਮ ਕਰਦਾ ਹੈ, ਜਿਵੇਂ ਬਲਬ, ਪੱਖਾ, ਟਿਊਬ, ਪ੍ਰੈਸ ਆਦਿ। ਪਰ ਹਰ ਇੱਕ ਯੰਤਰ ਦੀ ਬਣਾਵਟ ਅਨੁਸਾਰ ਹੀ ਉਸ ਕਰੰਟ ਦਾ ਭਿੰਨ ਭਿੰਨ ਪ੍ਰਗਟਾਵਾ ਹੁੰਦਾ ਹੈ। ਇਸੇ ਤਰ੍ਹਾਂ ਇਲਾਹੀ ਜੀਵਨ ਰੋਂ ਸ਼ਬਦ ਨਾਮ ਸਰਬ ਰਹਿਆ ਭਰਪੂਰ ਹੈ, ਅਤੇ ਹਰ ਇੱਕ ਜੀਵ ਦੀ ਬਣਾਵਟ ਅਨੁਸਾਰ ਇਸ ਜੀਵਨ ਰੋਂ ਦਾ ਪ੍ਰਗਟਾਵਾ ਹੁੰਦਾ ਹੈ, ਐਕਸਪ੍ਰੈਸ਼ਨ ਹੁੰਦਾ ਹੈ। ਇੱਕੋ ਇਲਾਹੀ ਜੋਤ ਅਥਵਾ ਜੀਵਨ ਰੋਂ ਹੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਕੰਮ ਕਰਦੀ ਹੈ, ਅਤੇ ਉਹ ਹਰ ਇੱਕ ਜ਼ਰੇ ਦਾ ਜੀਵਨ ਪ੍ਰਕਾਸ਼ ਹੈ, ਜੀਵਨ ਪ੍ਰਤੀਕ ਹੈ, ਜੀਵਨ ਆਧਾਰ ਹੈ, ਜੀਵਨ ਪਦਵੀ ਹੈ। ਉਹ ਇੱਕੋ ਇਲਾਹੀ ਜੋਤ ਹਰ ਇੱਕ ਜ਼ਰੇ ਦਾ ਜੀ ਦਾਨ ਹੈ, ਜੀਵਨ ਹੈ। ਅਤੇ ਜੀਵਾਂ ਦੇ ਭਿੰਨ ਭਿੰਨ ਮੰਡਲਾਂ, ਜੂਨਾਂ, ਕਿਸਮਾਂ, ਰੰਗਾਂ, ਰੇਖਾਂ, ਦੇਸ਼ਾਂ, ਕੌਮਾਂ, ਖਿਆਲਾਂ ਅਤੇ ਕਰਮਾਂ ਅਨੁਸਾਰ ਉਹਨਾਂ ਦੇ ਜੀਵਨ ਦਾ ਪ੍ਰਗਟਾਵਾ ਹੁੰਦਾ ਹੈ। ਜੀਵਨ ਮੋਟੇ ਅੱਖਰਾਂ ਵਿੱਚ ਵਰਤਦੇ ਹਨ ਮਹਾਂਪੁਰਖ। ਉਹ ਜੀਵਨ ਰੋਂ, ਇਲਾਹੀ ਜੋਤ ਦੀ ਜੀਵਨ ਰੋਂ ਹੀ ਕਾਇਨਾਤ ਦੇ ਜ਼ਰੇ ਜ਼ਰੇ ਦਾ ਜੀਵਨ ਆਧਾਰ ਹੈ, ਜੀ ਦਾਨ ਹੈ, ਜੀਵਨ ਰੂਪ ਹੈ, ਜੀਵਨ ਹੈ। ਅਤੇ ਉਹ ਜੀਵਾਂ ਦੇ ਭਿੰਨ ਭਿੰਨ ਮੰਡਲਾਂ, ਜੂਨਾਂ, ਕਿਸਮਾਂ, ਰੰਗਾਂ, ਰੇਖਾਂ, ਦੇਸ਼ਾਂ, ਕੌਮਾਂ ਅਨੁਸਾਰ ਉਹਨਾਂ ਦੇ ਜੀਵਨ ਦਾ ਪ੍ਰਗਟਾਵਾ ਹੁੰਦਾ ਹੈ। ਦੂਜੇ ਲਫ਼ਜ਼ਾਂ ਵਿੱਚ ਜੀਵਨ ਰੋਂ ਦੇ ਪ੍ਰਕਾਸ਼ ਅਤੇ ਪ੍ਰਗਟਾਵੇ ਨੂੰ ਹੀ ਜੀਵਨ ਕਿਹਾ ਗਿਆ ਹੈ, ਅਤੇ ਇਹ ਜੀਵਨ ਹੀ ਉਸ ਜੀਵਨ ਰੋਂ ਸ਼ਬਦ ਨਾਮ ਦਾ ਪ੍ਰਕਾਸ਼ ਅਤੇ ਪ੍ਰਤੀਕ ਹੈ। ਉਦਾਹਰਣ ਦੇ ਤੌਰ 'ਤੇ ਬੂਟੇ ਦਾ ਉੱਗਣਾ, ਵਧਣਾ, ਫੁੱਲਣਾ, ਫਲ ਫੁੱਲ ਲੱਗਣੇ ਅਤੇ ਅੰਤ ਨੂੰ ਨਾਸ਼ ਹੋਣਾ, ਜੀਵਾਂ ਦਾ ਜੰਮਣਾ, ਵਧਣਾ, ਫੁੱਲਣਾ, ਜਵਾਨ ਹੋਣਾ ਅਤੇ ਬੁੱਢੇ ਹੋ ਕੇ ਮਰਨਾ, ਤੀਸਰਾ ਤੱਤਾਂ ਦੇ ਇਕੱਠੇ ਹੋ ਕੇ ਪਾਣੀ, ਹਵਾ, ਵਾਯੂ, ਅਗਨ ਦੁਆਰਾ ਪ੍ਰਕਾਸ਼ਿਤ ਹੋ ਕੇ ਫਿਰ ਖਿੰਡ ਪੁੰਡ ਜਾਣਾ। ਇਹਨਾਂ ਸਾਰਿਆਂ ਅਤੇ ਹੋਰ ਅਨੇਕਾਂ ਜੀਵਨਾਂ ਦਾ ਆਧਾਰ, ਸੋਮਾ, ਕੇਂਦਰ ਇੱਕੋ ਜੀਵਨ ਰੋਂ ਸ਼ਬਦ ਨਾਮ ਅਤੇ ਅਕਲ ਕਲਾ ਹੀ ਹੈ। ਇਹਨਾਂ ਮਿਸਾਲਾਂ ਤੋਂ ਪ੍ਰਗਟ ਹੁੰਦਾ ਹੈ ਕਿ ਇਸ ਇਲਾਹੀ ਜੀਵਨ ਰੋਂ ਦੇ ਅੰਤਰਗਤ ਕੋਈ ਲੋਚਾ, ਕਾਂਖੀ, ਖਿੱਚ, ਚੁੱਪ ਪ੍ਰੀਤ ਅਤੇ ਪ੍ਰੇਮ ਪਿਆਰ ਦੀ ਇੱਕ ਗੁੱਝੀ ਪ੍ਰੀਤ ਡੋਰੀ ਹੈ। ਹਾਂਜੀ, ਇਸ ਇਲਾਹੀ ਜੀਵਨ ਰੋਂ ਦੇ ਅੰਤਰਗਤ ਕੋਈ ਕਾਂਖੀ, ਖਿੱਚ, ਚੁੱਪ ਪ੍ਰੀਤ, ਪ੍ਰੇਮ ਪਿਆਰ ਦੀ ਗੁੱਝੀ ਪ੍ਰੀਤ ਡੋਰੀ ਹੈ, ਜੋ ਹਰ ਇੱਕ ਸ਼ੈ ਨੂੰ ਆਪਣੇ ਸੋਮੇ ਵੱਲ ਅਛੋਪ ਹੀ ਖਿੱਚੀ ਜਾ ਰਹੀ ਹੈ। ਉਦਾਹਰਣ ਦੇ ਤੌਰ 'ਤੇ ਸਮੁੰਦਰ ਦਾ ਪਾਣੀ ਗਰਮ ਹੋ ਕੇ ਭਾਫ, ਬੱਦਲ, ਬਰਫ਼, ਮੀਂਹ ਦੁਆਰਾ ਪਹਾੜਾਂ, ਨਾਲਿਆਂ, ਨਦੀਆਂ, ਦਰਿਆਵਾਂ ਵਿੱਚ ਦੀ ਵਗਦਾ ਹੋਇਆ ਅਤੇ ਕਈ ਸ਼ਕਲਾਂ ਧਾਰਦਾ ਹੋਇਆ ਮੁੜ ਆਪਣੇ ਸ਼ੌ ਸਾਗਰ ਸਮੁੰਦਰ ਵਿੱਚ ਜਾ ਸਮਾਉਂਦਾ ਹੈ। ਇਸ ਲੰਬੇ ਸਫ਼ਰ ਵਿੱਚ ਪਾਣੀ ਨੇ ਕਈ ਜੀਵਨ ਭੋਗੇ ਅਤੇ ਆਖਰ ਆਪਣੇ ਸੋਮੇ ਨੂੰ ਆ ਮਿਲਿਆ। ਇਸੇ ਤਰ੍ਹਾਂ ਕਾਇਨਾਤ ਦੀ ਹਰ ਸ਼ੈ ਅਤੇ ਜੀਵ ਹਾਂਜੀ ਇਸੇ ਤਰ੍ਹਾਂ ਕਾਇਨਾਤ ਦੀ ਹਰ ਸ਼ੈ ਅਤੇ ਜੀਵ ਦੀ ਜੋਤ ਇਲਾਹੀ ਹੁਕਮ ਅਨੁਸਾਰ ਦੁਨੀਆਂ ਵਿੱਚ ਵਿਚਰਦੀ ਹੋਈ ਆਪੋ ਆਪਣਾ ਜੀਵਨ ਭੋਗਦੀ ਹੈ ਅਤੇ ਅੰਤ ਨੂੰ ਮੁੜ ਆਪਣੇ ਸੋਮੇ ਅਕਾਲ ਪੁਰਖ ਵਿੱਚ ਸਮਾ ਜਾਂਦੀ ਹੈ। ਇਹ ਸਾਰੀ ਜੀਵਨ ਦੀ ਕਿਰਿਆ ਹੁਕਮ ਦੀ ਅਕਹਿ ਅਤੇ ਗੁਪਤ ਚੁੱਪ ਪ੍ਰੀਤ ਦੀ ਸੂਖਮ ਪ੍ਰੀਤ ਡੋਰੀ ਦੀ ਚਾਲ ਹੈ ਜੋ ਉਸਨੂੰ ਆਪਣੇ ਇਲਾਹੀ ਸੋਮੇ ਵੱਲ ਸਦੀਵੀ ਖਿੱਚ ਪਾ ਰਹੀ ਹੈ। ਪਰ ਜੀਵ ਇਸ ਦੈਵੀ ਅੰਤਰ ਆਤਮੇ ਪ੍ਰੀਤ ਡੋਰੀ ਦੀ ਖਿੱਚ ਤੋਂ ਅਣਜਾਣ ਹਨ। 84 ਲੱਖ ਜੂਨਾਂ ਨੂੰ ਅਕਾਲ ਪੁਰਖ ਨੇ ਅਲਪ ਬੁੱਧੀ ਦਿੱਤੀ ਹੈ, ਲਿਮਿਟਿਡ ਇੰਟੈਲੀਜੈਂਸ ਦਿੱਤੀ ਹੈ, ਜਿਸ ਕਾਰਨ ਉਹ ਆਪਣੇ ਜੀਵਨ ਅਤੇ ਜੀਵਨ ਰੋਂ ਤੋਂ ਅਣਜਾਣ ਹਨ। ਇਹ ਅਣਜਾਣਪੁਣਾ ਜਾਂ ਅਗਿਆਨਤਾ ਵੀ ਉਹਨਾਂ ਲਈ ਅਕਾਲ ਪੁਰਖ ਦੀ ਇੱਕ ਗੁੱਝੀ ਮਿਹਰ ਹੈ, ਕਿਉਂਕਿ ਇਸ ਵਿੱਚ ਉਹਨਾਂ ਦੀ ਕਲਿਆਣ ਹੈ। ਉਹ ਅਪੋਲ ਅਤੇ ਅਣਜਾਣੇ ਹੀ ਇਲਾਹੀ ਹੁਕਮ ਦੇ ਭਾਣੇ ਵਿੱਚ ਜੀਵਨ ਬਤੀਤ ਕਰਦੇ ਹਨ। ਉਹ ਸਹਿਜ ਸੁਭਾਏ ਹੀ ਸਬਰ ਸਬੂਰੀ ਵਿੱਚ ਰਹਿੰਦੇ ਹਨ 84 ਲੱਖ ਜੂਨਾਂ, ਅਤੇ ਮਨੁੱਖਾਂ ਵਾਂਗ ਰੱਬ ਦੀ ਕਰਨੀ ਉੱਤੇ ਕਿੰਤੂ ਸ਼ਿਕਾਇਤ ਅਤੇ ਨਿਹੋਰਾ ਨਹੀਂ ਕਰਦੇ। ਇਸ ਲਈ ਇਹਨਾਂ ਦੀ ਸਹਿਜ ਸੁਭਾਏ ਹੀ ਉੱਪਰ ਵੱਲ ਆਤਮਿਕ ਤਰੱਕੀ ਨੈਚੁਰਲ ਐਵੋਲਿਊਸ਼ਨ ਹੁੰਦੀ ਜਾਂਦੀ ਹੈ। ਇਸ ਤਰ੍ਹਾਂ ਇਹ ਅਗਿਆਨਤਾ ਉਹਨਾਂ ਲਈ ਕਲਿਆਣਕਾਰੀ ਹੁੰਦੀ ਹੈ। ਉਹ ਮਨੁੱਖਾਂ ਜੂਨੀ ਵਾਂਗ ਸਿਆਣਪਾਂ ਅਤੇ ਚਤੁਰਾਈਆਂ ਘੋਟ ਕੇ ਇਲਾਹੀ ਹੁਕਮ ਵਿੱਚ ਵਿਘਨ ਪਾਉਣ ਤੋਂ ਅਸਮਰਥ ਹਨ। ਇਸ ਲਈ ਉਹ ਆਪਣੇ ਕਰਮਾਂ ਦੇ ਨਤੀਜਿਆਂ ਤੋਂ ਵੀ ਬਰੀ ਹਨ। ਪਰ ਮਨੁੱਖੀ ਜੂਨ ਦੀ ਕਹਾਣੀ ਕੁਝ ਹੋਰਵੇਂ ਹੈ। ਮਨੁੱਖ ਜੂਨ ਉੱਤੇ ਅਕਾਲ ਪੁਰਖ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ ਅਤੇ ਖਾਸ ਰਿਆਇਤਾਂ ਪ੍ਰਦਾਨ ਕੀਤੀਆਂ ਹਨ, ਜਿਹੜੀਆਂ ਇੱਕ ਮਨੁੱਖ ਨੂੰ ਰੱਬ ਨੇ ਆਪਣੇ ਸਰੂਪ ਵਿੱਚ ਬਣਾਇਆ ਹੈ। ਮਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਦੂਸਰਾ, ਮਨੁੱਖ ਨੂੰ ਬੇਅੰਤ ਤੀਖਣ ਬੁੱਧੀ ਬਖਸ਼ੀ ਹੈ ਤਾਂ ਕਿ ਉਹ ਆਪਣੇ ਆਪੇ ਨੂੰ ਪਹਿਚਾਣ ਸਕੇ, ਆਪਣੇ ਕਰਤੇ ਨੂੰ ਪਹਿਚਾਣ ਸਕੇ, ਕਰਤੇ ਦੇ ਹੁਕਮ ਨੂੰ ਪਹਿਚਾਣ ਸਕੇ ਅਤੇ ਆਪਣੇ ਕਰਤੇ ਅਕਾਲ ਪੁਰਖ ਵਿੱਚ ਉਹ ਮੁੜ ਸਮਾ ਸਕੇ। ਹਾਂਜੀ, ਮਨੁੱਖ ਨੂੰ ਪ੍ਰੋਫਾਊਂਡ ਇੰਟੈਲੀਜੈਂਸ ਦਾ ਗਿਫਟ ਦਿੱਤਾ ਹੈ ਤਾਂ ਕਿ ਉਹ ਆਪਣੇ ਆਪੇ ਨੂੰ ਪਹਿਚਾਣ ਸਕੇ, ਕਰਤੇ ਨੂੰ ਪਹਿਚਾਣ ਸਕੇ, ਹੁਕਮ ਨੂੰ ਪਹਿਚਾਣ ਸਕੇ ਅਤੇ ਆਪਣੇ ਕਰਤੇ ਵਿੱਚ ਮੁੜ ਸਮਾ ਸਕੇ। ਤੀਸਰਾ, ਬਾਕੀ ਸਾਰੀਆਂ ਜੂਨਾਂ ਦਾ ਇਸ ਨੂੰ ਸਰਤਾਜ ਬਣਾਇਆ ਹੈ। ਸਗਲ ਜੂਨ ਮੈਂ ਤੂੰ ਸਿਰ ਧਰਿਆ, ਲੱਖ 84 ਜੂਨ ਵਿੱਚ ਉੱਤਮ ਜੂਨ ਸੋ ਮਾਨਸ ਦੇਹੀ। ਚੌਥਾ, ਸਾਰੀ ਕਾਇਨਾਤ ਦੀਆਂ ਬੇਅੰਤ ਦਾਤਾਂ ਬਖਸ਼ੀਆਂ ਹਨ। 36 ਅੰਮ੍ਰਿਤ ਜਿਨ ਭੋਜਨ ਦੀਏ, ਅੰਤਰ ਥਾਨ ਠਹਿਰਾਵਨ ਕੋ ਕੀਏ, ਬਸੁਧਾ ਦਿਓ ਬਰਤਨ ਬਲਨਾ, ਤਿਸ ਠਾਕੁਰ ਕੇ ਚਿੱਤ ਰੱਖ ਚਰਨਾ। ਤੁਧ ਸਭ ਕਿਛ ਮੈਨੂੰ ਸੌਂਪਿਆ, ਜਾ ਤੇਰਾ ਬੰਦਾ। ਪੰਜਵਾਂ, ਮਨੁੱਖ ਦੇ ਸਰੀਰਕ ਅਤੇ ਮਾਨਸਿਕ ਸੁੱਖ ਲਈ ਬੇਅੰਤ ਚਿੱਤਰ ਵਿਚਿੱਤਰ ਮਾਇਕੀ ਸਾਧਨ ਪ੍ਰਦਾਨ ਕੀਤੇ ਹਨ। ਨਵ ਨਿਧ ਸਿੱਧ ਰਿਧ ਦੀਨੇ, ਕਰਤੇ ਤੋਟ ਨਾ ਆਵੇ ਕਾਈ ਰਾਮ। ਖਾਤ ਖਰਚਤ ਬਿਲਛਤ ਸੁਖ ਪਾਇਆ, ਕਰਤੇ ਕੀ ਦਾਤ ਸਵਾਈ ਰਾਮ। ਹਾਂਜੀ, ਛੇਵੀਂ ਬਖਸ਼ਿਸ਼, ਮਨੁੱਖ ਦੇ ਕਲਿਆਣ ਲਈ ਲੋੜ ਅਨੁਸਾਰ ਅਨੇਕਾਂ ਧਰਮ ਪ੍ਰਚਲਿਤ ਕੀਤੇ ਹਨ। ਭੁੱਲੇ ਭਟਕੇ ਜੀਵਾਂ ਨੂੰ ਸਹੀ ਜੀਵਨ ਸੇਧ ਦੇਣ ਲਈ ਅਨੇਕਾਂ ਗੁਰੂ, ਅਵਤਾਰ, ਪੀਰ, ਪੈਗੰਬਰ, ਸਾਧ, ਸੰਤ, ਭਗਤ ਦੁਨੀਆਂ 'ਤੇ ਭੇਜੇ ਗਏ, ਜਿਨ੍ਹਾਂ ਨੇ ਆਤਮਿਕ ਸੇਧ ਦੇਣ ਲਈ ਉਪਦੇਸ਼ ਦਿੱਤੇ। ਜੁਗ ਜੁਗ ਸੰਤ ਭਲੇ ਪ੍ਰਭ ਤੇਰੇ, ਹਰ ਗੁਣ ਗਾਵੇ ਰਸਨ ਰਸੇਰੇ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸੀਮਤ ਬੁੱਧੀ ਵਾਲੀਆਂ 84 ਲੱਖ ਜੂਨਾਂ ਤਾਂ ਬਖਸ਼ਿਸ਼ਾਂ ਤੋਂ ਅਣਜਾਣ ਹੁੰਦਿਆਂ ਵੀ ਇਲਾਹੀ ਦਾਤਾਂ ਦਾ ਪੂਰਾ ਲਾਭ ਲੈ ਰਹੀਆਂ ਹਨ ਅਤੇ ਸਹਿਜ ਸੁਭਾਏ ਹੁਕਮ ਵਿੱਚ ਵਿਚਰਦੀਆਂ ਆਪਣਾ ਕਲਿਆਣ ਕਰ ਰਹੀਆਂ ਹਨ। ਪਰ ਇਸ ਦੇ ਉਲਟ ਬੇਅੰਤ ਤੀਖਣ ਬੁੱਧੀ ਵਾਲਾ ਮਨੁੱਖ ਸਭ ਜੂਨਾਂ ਦਾ ਸ਼੍ਰੋਮਣੀ ਹੁੰਦਿਆਂ ਹੋਇਆਂ ਵੀ ਆਪਣੇ ਇਲਾਹੀ ਉਦੇਸ਼ ਤੋਂ ਆਪਣੇ ਡਿਵਾਈਨ ਪਰਪਸ ਤੋਂ ਅਣਜਾਣ ਬੇਪਰਵਾਹ ਅਤੇ ਬੇਮੁੱਖ ਹੋ ਕੇ ਰਸਾਤਲ ਵੱਲ ਰੁੜਿਆ ਜਾ ਰਿਹਾ ਹੈ। ਅਫਸੋਸ ਵਾਲੀ ਗੱਲ ਤਾਂ ਇਹ ਹੈ ਕਿ ਇਤਨੀ ਤੀਖਣ ਬੁੱਧੀ ਅਨੇਕਾਂ ਧਰਮਾਂ ਅਨੇਕਾਂ ਧਾਰਮਿਕ ਗ੍ਰੰਥਾਂ ਅਨੇਕਾਂ ਧਾਰਮਿਕ ਮੰਦਰਾਂ ਬੇਅੰਤ ਧਰਮ ਪ੍ਰਚਾਰ ਬੇਅੰਤ ਗਿਆਨ ਧਿਆਨ ਬੇਅੰਤ ਪਾਠ ਪੂਜਾ ਬੇਅੰਤ ਜਪ ਤਪ ਅਤੇ ਕਰਮ ਕਾਂਡਾਂ ਦੇ ਬੇਅੰਤ ਹੱਠ ਯੋਗ ਸਾਧਨਾ ਬੇਅੰਤ ਧਾਰਮਿਕ ਆਗੂਆਂ ਦੇ ਬਾਵਜੂਦ ਇਨਸਾਨ ਨੂੰ ਆਪਣੇ ਆਪੇ ਆਪਣੇ ਕਰਤੇ ਆਪਣੀ ਜੀਵਨ ਸੇਧ ਆਪਣਾ ਜੀਵਨ ਨਿਸ਼ਾਨੇ ਅਤੇ ਕਲਿਆਣ ਦੀ ਬਾਬਤ ਸਹੀ ਗਿਆਨ ਨਹੀਂ ਹੋ ਸਕਿਆ। ਇਨਸਾਨ ਆਪਣੀ ਦੈਵੀ ਹਸਤੀ ਨੂੰ ਭੁਲਾ ਕੇ ਰਸਾਤਲ ਵੱਲ ਰੁੜਿਆ ਜਾ ਰਿਹਾ ਹੈ ਅਤੇ ਬਾਕੀ ਸਾਰੀਆਂ ਜੂਨਾਂ ਤੋਂ ਵੀ ਨੀਵਾਂ ਮਲੀਨ ਅਤੇ ਦੁੱਖਦਾਈ ਜੀਵਨ ਬਤੀਤ ਕਰ ਰਿਹਾ ਹੈ। ਇਨਸਾਨ ਦੀ ਇਸ ਤਰਸਯੋਗ ਅਤੇ ਦੁੱਖਦਾਈ ਅਧੋਗਤੀ ਦੇ ਕਾਰਨਾਂ ਦੀ ਖੋਜ ਵਿਚਾਰ ਕਰਨ ਦੀ ਲੋੜ ਹੈ। ਅਕਾਲ ਪੁਰਖ ਨੇ ਇਨਸਾਨ ਨੂੰ ਆਪਣੇ ਸਰੂਪ ਵਿੱਚ ਘੜ ਕੇ ਆਪਣੀਆਂ ਸਾਰੀਆਂ ਸ਼ਕਤੀਆਂ ਪ੍ਰਦਾਨ ਕੀਤੀਆਂ ਅਤੇ ਨਾਲ ਹੀ ਹਉਮੈ ਦਾ ਭਰਮ ਭੁਲਾਵਾ ਵੀ ਪਾ ਦਿੱਤਾ ਜੋ ਅਤ ਪ੍ਰਬਲ ਹੈ। ਇਸ ਹਉਮੈ ਦੇ ਭਰਮ ਭੁਲਾਵੇ ਦੇ ਕਾਰਨ ਇਸ ਈਗੋ ਕੌਨਸ਼ੀਅਸਨੈਸ ਦੇ ਕਾਰਨ ਅਸੀਂ ਆਪਣੇ ਆਪੇ ਨੂੰ ਨਹੀਂ ਬੁੱਝ ਸਕਦੇ। ਅਕਾਲ ਪੁਰਖ ਦੀ ਹੋਂਦ ਦਾ ਨਿਸ਼ਚੈ ਹੀ ਨਹੀਂ ਆਉਂਦਾ। ਇਲਾਹੀ ਹੁਕਮ ਨੂੰ ਅਸੀਂ ਨਹੀਂ ਬੁੱਝ ਸਕਦੇ, ਭਾਣੇ ਵਿੱਚ ਨਹੀਂ ਆ ਸਕਦੇ, ਇਲਾਹੀ ਬਰਕਤਾਂ ਨੂੰ ਪੂਰੀ ਤਰ੍ਹਾਂ ਨਹੀਂ ਮਾਣ ਸਕਦੇ। ਇਸੇ ਈਗੋ ਕੌਨਸ਼ੀਅਸਨੈਸ ਕਰਕੇ ਆਪਣੀ ਜੀਵਨ ਸੇਧ ਤੋਂ ਅਣਜਾਣ ਹਾਂ, ਸਹੀ ਆਤਮਿਕ ਜੀਵਨ ਨਹੀਂ ਮਾਣ ਸਕਦੇ, ਆਤਮਿਕ ਵਿਰਸੇ ਤੋਂ ਵਾਂਝੇ ਰਹਿੰਦੇ ਹਾਂ, ਹੋਮੇ ਵੇੜੇ ਮਨ ਨਾਲ ਕੰਮ ਕਰਦੇ ਹਾਂ ਅਤੇ ਆਪਣੇ ਹੋਂਧਾਰੀ ਕਰਮਾਂ ਦਾ ਨਤੀਜਾ ਭੁਗਤਦੇ ਹਾਂ। ਭਰਮੇ ਆਵੇ ਭਰਮੇ ਜਾਏ, ਇਹ ਜਗ ਜਨਮਿਆ ਦੂਜੇ ਪਾਏ। ਸਾਧੋ ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ। 84 ਲੱਖ ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਂਦਾ। ਸੋ ਹਉਮੈ ਦੇ ਭਰਮ ਭੁਲਾਵੇ ਦੇ ਕੁਝ ਉਦਾਹਰਣ ਦਿੱਤੇ ਜਾਂਦੇ ਹਨ। 1. ਥੀਏਟਰ ਵਿੱਚ ਕਈ ਅਦਾਕਾਰ ਹੁੰਦੇ ਹਨ ਜੋ ਕਈ ਕਿਸਮ ਦੇ ਪਾਰਟ ਅਦਾ ਕਰਦੇ ਹਨ। ਰੰਗ ਮੰਚ ਉੱਤੇ ਸਟੇਜ ਉੱਤੇ ਉਹਨਾਂ ਦੀ ਹਰ ਇੱਕ ਹਰਕਤ ਅਦਾ ਅਤੇ ਬੋਲਚਾਲ ਮਾਲਕ ਦੀ ਕਿਸੇ ਵਿਉਂਤ ਅਨੁਸਾਰ ਕਿਸੇ ਪਲੈਨ ਅਨੁਸਾਰ ਨਿਯਮਬੱਧ ਹੁੰਦੀ ਹੈ। ਸਟੇਜ ਉੱਤੇ ਕੋਈ ਰਾਜਾ ਕੋਈ ਰਾਣੀ ਕੋਈ ਨੌਕਰ ਕੋਈ ਦਾਤਾ ਕੋਈ ਭਿਖਾਰੀ ਆਦਿ ਅਨੇਕਾਂ ਭੇਖ ਧਾਰ ਕੇ ਆਪੋ ਆਪਣਾ ਪਾਰਟ ਖੇਲਦੇ ਹਨ। ਹਰ ਇੱਕ ਨੂੰ ਨਿਸ਼ਚਾ ਹੁੰਦਾ ਹੈ ਕਿ ਉਹ ਸੱਚੀ ਮੁੱਚੀ ਦੇ ਰਾਜਾ ਰਾਣੀ ਆਦਿ ਨਹੀਂ ਹਨ, ਬਲਕਿ ਖਿੰਨ ਭੰਗਰ ਸਟੇਜ 'ਤੇ ਆਪਣਾ ਨਿਯਤ ਪਾਠ ਅਦਾ ਕਰਨ ਆਏ ਹਨ ਅਤੇ ਅਸਲ ਵਿੱਚ ਉਹ ਆਪਣੇ ਮਾਲਕ ਦੇ ਨੌਕਰ ਹੀ ਹਨ। ਉਹਨਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਹ ਸੁਤੰਤਰ ਨਹੀਂ ਹਨ ਅਤੇ ਆਪਣੀ ਮਨ ਮਰਜ਼ੀ ਨਹੀਂ ਕਰ ਸਕਦੇ। ਪਰ ਜੇ ਕੋਈ ਪਾਤਰ ਆਪਣੇ ਮਾਲਕ ਨੂੰ ਭੁੱਲ ਕੇ ਜਾਂ ਬਾਗੀ ਹੋ ਕੇ ਸਟੇਜ ਉੱਤੇ ਮਨ ਮਰਜ਼ੀ ਕਰਦਾ ਹੈ ਤਾਂ ਸਾਰੀ ਖੇਲ ਵਿੱਚ ਵਿਘਨ ਪੈ ਜਾਂਦਾ ਹੈ, ਜਿਸ ਦੀ ਉਸਨੂੰ ਸਜ਼ਾ ਮਿਲਦੀ ਹੈ। ਐਨ ਇਸੇ ਤਰ੍ਹਾਂ ਇਸ ਕਾਇਨਾਤ ਦੇ ਮਾਲਕ ਅਕਾਲ ਪੁਰਖ ਨੇ ਆਪਣੇ ਅਪਾਰ ਹੁਕਮ ਦੁਆਰਾ ਇਹ ਦੁਨਿਆਵੀ ਵੜ ਖੇਲ ਤਮਾਸ਼ਾ ਰਚਿਆ ਹੋਇਆ ਹੈ, ਜਿਸ ਵਿੱਚ ਅਸੀਂ ਸਾਰੇ ਜੀਵ ਆਪੋ ਆਪਣਾ ਪਾਰਟ ਅਦਾ ਕਰ ਰਹੇ ਹਾਂ। ਜਦ ਤੱਕ ਅਸੀਂ ਅਕਾਲ ਪੁਰਖ ਦੀ ਇਲਾਹੀ ਵਿਉਂਤ ਅੰਦਰ ਹੁਕਮ ਦੇ ਭਾਣੇ ਵਿੱਚ ਆਪੋ ਆਪਣਾ ਪਾਰਟ ਅਦਾ ਕਰਦੇ ਹਾਂ, ਉਦੋਂ ਤਾਈਂ ਇਲਾਹੀ ਖੇਲ ਅਖਾੜਾ ਨਿਰਵਿਘਨ ਚੱਲਦਾ ਹੈ ਅਤੇ ਅਦਾਕਾਰ ਅਥਵਾ ਜੀਵ ਨੂੰ ਵਡਿਆਈ ਮਿਲਦੀ ਹੈ। ਪਰ ਜਦੋਂ ਜੀਵ ਆਪਣੇ ਮਾਲਕ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਨ ਅਤੇ ਬੇਮੁੱਖ ਹੋ ਜਾਂਦੇ ਹਨ ਤਾਂ ਮੋਹ ਮਾਇਆ ਦੀ ਅਗਿਆਨਤਾ ਵਿੱਚ ਹੋਮੈ ਧਾਰ ਕੇ ਆਪ ਹੀ ਮਾਲਕ ਅਤੇ ਕਰਤਾ ਧਰਤਾ ਬਣ ਬੈਠਦੇ ਹਨ ਅਤੇ ਮਨ ਮਰਜ਼ੀ ਕਰਦੇ ਹਨ। ਇਸ ਤਰ੍ਹਾਂ ਜੀਵ ਇਲਾਹੀ ਬਰਕਤਾਂ ਤੋਂ ਵਾਂਝੇ ਰਹਿੰਦੇ ਹਨ ਅਤੇ ਕਰਮਬੱਧ ਹੋ ਕੇ ਮਾਇਕੀ ਅਸੂਲ ਅਨੁਸਾਰ ਦੁੱਖ ਸੁੱਖ ਭੋਗਦੇ ਹਨ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਦੂਸਰਾ ਉਦਾਹਰਣ ਸਾਡੀ ਹੋਮੈ ਦਾ। ਬਿਜਲੀ ਦਾ ਕਰੰਟ ਪਾਵਰ ਹਾਊਸ ਤੋਂ ਉਪਜਦਾ ਹੈ। ਇਹ ਬਿਜਲੀ ਹਰ ਇੱਕ ਬਲਬ ਵਿੱਚ ਰੋਸ਼ਨੀ ਦਿੰਦੀ ਹੈ। ਬਲਬ ਦੇ ਅੰਦਰ ਫਿਲਾਮੈਂਟ ਦੀ ਸੂਖਮ ਤਾਰ ਹੁੰਦੀ ਹੈ ਜਿਸ ਰਾਹੀਂ ਬਿਜਲੀ ਦਾ ਪ੍ਰਕਾਸ਼ ਹੁੰਦਾ ਹੈ। ਉਸ ਦੇ ਉਦਾਲੇ ਅਨੇਕਾਂ ਰੰਗਾਂ ਅਤੇ ਸ਼ਕਲਾਂ ਵਾਲੇ ਸ਼ੀਸ਼ੇ ਦਾ ਗਿਲਾਫ ਚੜਿਆ ਹੁੰਦਾ ਹੈ। ਜਦੋਂ ਇਸ ਵਿੱਚ ਕਰੰਟ ਆਉਂਦਾ ਹੈ ਤਾਂ ਇਹ ਜਗ ਪੈਂਦਾ ਹੈ ਜਾਂ ਜਿਉਂਦਾ ਹੋ ਜਾਂਦਾ ਹੈ, ਨਹੀਂ ਤਾਂ ਇਹ ਬੁੱਝ ਜਾਂਦਾ ਹੈ ਅਤੇ ਮੁਰਦਾ ਹੋ ਜਾਂਦਾ ਹੈ। ਬਲਬ ਨੂੰ ਪ੍ਰਕਾਸ਼ ਜਾਂ ਜੀਵਨ ਕਰੰਟ ਤੋਂ ਮਿਲਦਾ ਹੈ ਅਤੇ ਕਰੰਟ ਪਾਵਰ ਹਾਊਸ ਤੋਂ ਆਉਂਦਾ ਹੈ। ਬਲਬ ਦੀ ਆਪਣੇ ਆਪ ਵਿੱਚ ਕੋਈ ਹਸਤੀ ਨਹੀਂ ਹੈ, ਇਸ ਦੀ ਹਸਤੀ ਕਰੰਟ ਦੀ ਹੋਂਦ ਤੋਂ ਬਣਦੀ ਹੈ। ਇਸ ਲਈ ਜੀਵਨ ਪ੍ਰਕਾਸ਼ ਦਾ ਸੋਮਾ ਪਾਵਰ ਹਾਊਸ ਜਾਂ ਨਾਮ ਹੀ ਹੈ। ਇਸ ਲਈ ਜੀਵਨ ਪ੍ਰਕਾਸ਼ ਦਾ ਸੋਮਾ ਪਾਵਰ ਹਾਊਸ ਜਾਂ ਨਾਮ ਹੀ ਹੈ। ਜੇਕਰ ਬਲਬ ਆਪਣੇ ਜੀਵਨ ਪ੍ਰਕਾਸ਼ ਦੇ ਸੋਮੇ ਨੂੰ ਭੁੱਲ ਜਾਏ ਜਾਂ ਮੁਨਕਰ ਹੋ ਕੇ ਆਪਣੀ ਹੀ ਅਡਰੀ ਹਸਤੀ ਜਿਤਾਉਂਦਾ ਫਿਰੇ ਤਾਂ ਉਹ ਝੂਠਾ ਹੈ, ਪਖੰਡੀ ਹੈ ਅਤੇ ਉਸਦੀ ਹੋਮੈ ਦੀ ਅਡਰੀ ਹੋਂਦ ਕੂੜੀ ਹੈ। ਐਨ ਇਸੇ ਤਰ੍ਹਾਂ ਅਕਾਲ ਪੁਰਖ ਦੀ ਹੀ ਇੱਕੋ ਅਸਲੀ ਹਸਤੀ ਹੈ ਜਿਸ ਵਿੱਚੋਂ ਜੀਵਨ ਰੂਪ ਜੋਤ ਹਰ ਇੱਕ ਜੀਵ ਦੇ ਅੰਤਰਾਤਮੇ ਪ੍ਰਕਾਸ਼ਿਤ ਹੈ। ਪਰ ਮਾਇਆ ਰੂਪੀ ਭਰਮ ਭੁਲਾਵੇ ਦੀ ਅਗਿਆਨਤਾ ਵਿੱਚ ਜੀਵ ਨੂੰ ਇਹ ਭੁਲੇਖਾ ਪਿਆ ਹੋਇਆ ਹੈ ਕਿ ਉਹ ਆਪਣੇ ਆਪ ਵਿੱਚ ਕੋਈ ਅਡਰੀ ਹਸਤੀ ਹੈ ਅਤੇ ਆਪ ਹੀ ਸੰਪੂਰਨ ਕਰਤਾ ਧਰਤਾ ਹੈ, ਜਿਸ ਅਨੁਸਾਰ ਉਸਦੇ ਜੀਵਨ ਦੇ ਹਰ ਪੱਖ ਵਿੱਚ ਮੈਂ ਮੇਰੀ ਦਾ ਪ੍ਰਗਟਾਵਾ ਅਤੇ ਬੋਲਬਾਲਾ ਹੋ ਰਿਹਾ ਹੈ। ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਜੀਵਨ ਰੋਣ ਦੀ ਗੁੱਜੀ ਸਹਿਚਾਲ ਹੈ। ਹਾਂਜੀ, ਜੀਵਨ ਰੋਣ ਦੀ ਗੁੱਜੀ ਸਹਿਚਾਲ ਹੈ ਅਤੇ ਜੀਵਨ ਰੋਣ ਅਥਵਾ ਸ਼ਬਦ ਨਾਮ ਹਰ ਇੱਕ ਜ਼ਰਰੇ ਵਿੱਚ ਰਵ ਰਿਹਾ ਭਰਪੂਰ ਹੈ। ਜਿਸ ਤਰ੍ਹਾਂ ਬਿਜਲੀ ਦਾ ਕਰੰਟ ਤਾਂ ਇੱਕੋ ਹੁੰਦਾ ਹੈ ਪਰ ਉਸਦੇ ਪ੍ਰਗਟਾਵੇ ਦੇ ਬਾਹਰਲੇ ਸਾਧਨ ਬਲਬ, ਟਿਊਬ ਆਦਿ ਅਨੇਕਾਂ ਜੰਤਰ ਹੁੰਦੇ ਹਨ ਜਿਨ੍ਹਾਂ ਰਾਹੀਂ ਚੱਲ ਰਿਹਾ ਕਰੰਟ ਉਹਨਾਂ ਦੀ ਰੰਗਤ ਅਨੁਸਾਰ ਲਾਲ, ਪੀਲੀ, ਨੀਲੀ ਰੋਸ਼ਨੀ ਪ੍ਰਕਾਸ਼ਿਤ ਕਰਦਾ ਹੈ। ਇਸੇ ਤਰ੍ਹਾਂ ਪਾਣੀ ਤਾਂ ਇੱਕੋ ਹੁੰਦਾ ਹੈ ਪਰ ਇਸ ਵਿੱਚ ਜੋ ਚੀਜ਼ ਰਲਾਈ ਜਾਏ ਉਸ ਅਨੁਸਾਰ ਪਾਣੀ ਦਾ ਰੰਗ ਅਤੇ ਸਵਾਦ ਪ੍ਰਗਟ ਹੁੰਦਾ ਹੈ। ਐਨ ਇਸੇ ਤਰ੍ਹਾਂ ਜੀਵਾਂ ਵਿੱਚ ਜੋਤ ਦੀ ਜੀਵਨ ਰੋਂ ਤਾਂ ਇੱਕੋ ਵਰਤਦੀ ਹੈ ਪਰ ਮਨ, ਬੁੱਧੀ, ਅੰਤਿਸ਼ਕਰਨ ਦੀ ਰੰਗਤ ਅਨੁਸਾਰ ਇਸ ਜੀਵਨ ਰੋਂ ਦਾ ਬਾਹਰਮੁਖੀ ਪ੍ਰਗਟਾਵਾ ਹੁੰਦਾ ਹੈ। ਇਸ ਦਾ ਮਤਲਬ ਇਹ ਹੈ ਕਿ ਜੀਵਨ ਰੋਂ ਪ੍ਰਕਾਸ਼ ਅਤੇ ਪ੍ਰਗਟਾਵੇ ਦੇ ਦੋ ਪਹਿਲੂ ਹਨ, ਦੋ ਐਸਪੈਕਟਸ ਹਨ। ਇਸ ਜੀਵਨ ਰੋਂ ਪ੍ਰਕਾਸ਼ ਅਤੇ ਪ੍ਰਗਟਾਵੇ ਦੇ ਦੋ ਪਹਿਲੂ ਹਨ। ਇੱਕ ਅੰਤਰਮੁਖੀ ਸਹਿਜਚਾਲ ਜੋ ਨਿਰੋਲ, ਨਿਰਮਲ ਸ਼ਬਦ ਨਾਮ ਹੁਕਮ ਹੈ ਅਤੇ ਦੂਸਰਾ ਬਾਹਰਮੁਖੀ ਪ੍ਰਗਟਾਵਾ ਜਿਸ ਉੱਤੇ ਹੋਮੇ ਵੇੜੇ ਮਨ, ਹੋਂਤਾਰੀ ਬੁੱਧੀ ਅਤੇ ਅੰਤਿਸ਼ਕਰਨ ਦਾ ਰਿਫਲੈਕਸ਼ਨ, ਅਕਸ ਜਾਂ ਰੰਗਤ ਚੜੀ ਹੋਈ ਹੁੰਦੀ ਹੈ। ਇਹਨਾਂ ਦੋਹਾਂ ਹਾਲਤਾਂ ਵਿੱਚ ਇੱਕ ਅੰਤਰਮੁਖੀ ਸਹਿਜਚਾਲ, ਦੂਸਰੀ ਬਾਹਰਮੁਖੀ ਪ੍ਰਗਟਾਵਾ, ਇਹਨਾਂ ਦੋਹਾਂ ਹਾਲਤਾਂ ਵਿੱਚ ਜੀਵਨ ਰੋਂ ਦੀ ਰਵਾਨਗੀ ਨੂੰ ਹੀ ਜੀਵਨ ਆਖਿਆ ਜਾਂਦਾ ਹੈ। ਜੀਵ ਆਪੋ ਆਪਣਾ ਜੀਵਨ ਤਾਂ ਭੋਗ ਰਹੇ ਹਨ ਪਰ ਆਪਣੇ ਜੀਵਨ ਆਧਾਰ ਅਤੇ ਜੀਵਨ ਰੋਂ ਤੋਂ ਬਿਲਕੁਲ ਬੇਖਬਰ, ਅਣਜਾਣ, ਅਵੇਸਲੇ, ਬੇਪਰਵਾਹ ਅਤੇ ਭੁੱਲ ਵਿੱਚ ਹਨ। ਇਹ ਭੁੱਲ ਹੀ ਅਗਿਆਨਤਾ ਦਾ ਭਰਮ ਭੁਲਾਵਾ ਹੈ ਜਿਸ ਕਾਰਨ जीव अपने अंतर्गत इलाही जीवन रौं, जीवन प्रकाश, जीवन सोमा, जीवन पद, जीवन रूप, शब्द, नाम, परम रस, चुप प्रीत, आत्म चाओ, आत्म सुख, सहज चाल, अकल कला आदि इना अनेका आत्मिक बख्शिशां तों वांझे जा रहे हैं। हाँ जी, इस पुल दी अज्ञानता कारण जीव अपने अंतर्गत इलाही जीवन रों, जीवन सोमा, जीवन प्रकाश, जीवन रूप, शब्द, नाम, परम रस, चुप प्रीत, सहज चाल, आत्म चाओ इना बख्शिशां तों वांझे जा रहे हैं। इस अज्ञानता दे परम पुलावे विच जीव दूजे पाए ईरखा, द्वैत, काम, क्रोध, लब, लोभ, मोह, हंकार आदि विच गलतान होके दिन रात दुख कलेश सहेड़दा ते भोगदा है ते नरकी जीवन बतीत करदा है। पलच पलच सगली मुई झूठे तंदे मोह। समझन वाला जरूरी नुक्ता किस विच छुपया होया है? जीव दी अपनी जीवन रौं नूं अनुभव करन या अनजान रहन विच। हां जी, समझन वाला जरूरी नुक्ता जीव दी अपनी जीवन रौं नूं बुझन या अनुभव करन विच या फिर भुल के अनजान रहन विच छुपया होया है। 84 लाख जूनां तां अपनी जीवन रौं नूं बुझ नहीं सकदियां क्योंकि उन्हां दी बुद्धि ही सीमित है, पर इंसान नूं तां अकाल पुरख ने अत्यंत तीखन बुद्धि प्रदान कीती है। मनुख ने की कीता? इस बुद्धि दी अमोलक दात नूं अंतर आत्मे जीवन रौं या शब्द दी खोज करन दी बजाए होमे दे प्रायण होके माया दे चित्र विचित्र चमकारियां दी खोज विच वरत्या है। इस तरह इंसान ने तीखन बुद्धि दी इलाही दात दी सिर्फ बाहर मुखी वरतों कीती है, जिस कारण इंसान दा जीवन पशुआं तों भी गिर चुकया है। गुरबाणी विच इंसान दी इस अधोगति नूं इस तरह बयान कीता है, मन मुख भूले बिख लगे अहला जन्म गवाया, हर का नाम सदा सुख सागर साचा शब्द ना पाया, फिरत फिरत बहुते जुग हारियो मानस देह लही, नानक कहत मिलन की बरिया सिमरत कहा नहीं, ना हर पजयो ना गुरजन सेवियो नै उपजो कछ ज्ञाना, घट ही माहे निरंजन तेरे तै खोजत उद्याना, बहुत जन्म पर मत तै हारियो अस्थिर मत नहीं पाई, मानस देह पाए पद हर पज नानक बात बताई। मानस जन्म दियो जह ठाकुर सो तै क्यों बिसरायो, मुकत होत नर जाके सिमरिया निमख न ताको गायो, दुलभ जन्म चिरंकाल पायो जातो कौडी बदला, काथूरी को गाहक आयो लाद्यो कालर बिरख जिवहा, आयो लाभ लाभन के ताई मोहन ठगौरी स्यों उलझ पहा, काच बादरे लाल खोई है फिर एह अवसर कद लहा। सो ऐसे परम पुलावे वाले अज्ञानता वाले जीवन, दूजे भाव वाले जीवन, इस बेमुखी बाहर मुखी हों तारी ते माइकी जीवन नूं गुरबाणी विच इउं दर्शाया गया है। भाई रे भगत हीन काहे जग आया, पूरे गुर की सेव न कीनी बिरथा जन्म गवाया, रैन गवाई सोए कै दिवस गवाया खाए, हीरे जैसा जन्म है कौडी बदले जाए, बिन सिमरन दिन रैन बिरथा बिहाए, मेघ बिना ज्यों खेती जाए, बिरथा जन्म तिन्ना जिन्नी नाम विसारिया, बिन नामे क्या जीवना फिट त्रिग चतुराई, सतगुर साध न सेविया हर भगत न पाई, नाम बिना रस कस दुख खावे मुख फीका थुक थूक मुख पाई, बिन नामे जग कमला फिरे ਗੁਰਮੁਖ ਨਦਰੀ ਆਇਆ, ਧੰਦਾ ਕਰਤਿਆਂ ਨੇਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਐਸੇ ਮਾਇਕੀ ਜੀਵਨ ਨੂੰ ਗੁਰਬਾਣੀ ਵਿੱਚ ਜੀਵਨ ਹੀ ਨਹੀਂ ਮੰਨਿਆ, ਐਸੇ ਮਾਇਕੀ ਜੀਵਨ ਨੂੰ ਗੁਰਬਾਣੀ ਵਿੱਚ ਜੀਵਨ ਹੀ ਨਹੀਂ ਮੰਨਿਆ ਗਿਆ। ਮੇਰੇ ਪ੍ਰੀਤਮਾ ਹੋ ਜੀਵਾ ਨਾਮ ਧਿਆਏ, ਬਿਨ ਨਾਵੇਂ ਜੀਵਨ ਨਾ ਥੀਐ, ਮੇਰੇ ਸਤਿਗੁਰ ਨਾਮ ਦ੍ਰਿੜਾਏ। ਮਰ ਨਾ ਜਾਹੀ ਜਿੰਨਾ ਬਿਸਰਤ ਰਾਮ, ਨਾਮ ਬਿਹੂਨ ਜੀਵਨ ਕੌਣ ਕਾਮ। ਨਾਮ ਬਿਨਾ ਨਹੀਂ ਜੀਵਿਆ ਜਾਏ, ਬਿਨ ਨਾਵੇਂ ਕਿਆ ਜੀਵਨਾ, ਫਿੱਟ ਤ੍ਰਿਗ ਚਤੁਰਾਈ, ਜਲ ਜਾਊਂ ਜੀਵਨ ਨਾਮ ਬਿਨਾ। ਜਨ ਨਾਨਕ ਨਾਉ ਲਏ ਤਾਂ ਜੀਵੈ, ਬਿਨ ਨਾਵੇਂ ਖਿਨ ਮਰ ਜਾਇਆ। ਦੂਸਰੇ ਪਾਸੇ ਗੁਰਬਾਣੀ ਵਿੱਚ ਮਾਨਸ ਜੂਨੀ ਨੂੰ ਇਉਂ ਵਡਿਆਈ ਦਿੱਤੀ ਗਈ ਹੈ, ਭਈ ਪ੍ਰਾਪਤ ਮਾਨੁਖ ਦਿਹੋਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਲੱਖ ਚੁਰਾਸੀ ਪਰਮਤਿਆਂ ਦੁਲਭ ਜਨਮ ਪਾਇਓ ਏ, ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ ਏ। ਜੀਤ ਜਨਮ ਇਹ ਰਤਨ ਅਮੋਲਕ, ਸਾਧ ਸੰਗਤ ਜਪ ਇੱਕ ਖਿਨਾ। ਮਾਨਸ ਜਨਮ ਵੱਡ ਪੁੰਨੇ ਪਾਇਆ, ਦੇਹ ਸੁ ਕੰਚਨ ਚੰਗੜੀਆਂ। ਸਫਲ ਜਨਮ ਹੋਵਤ ਵਡਭਾਗੀ, ਸਾਧ ਸੰਗ ਰਾਮੈ ਲਿਵ ਲਾਗੀ। ਵੱਡੇ ਭਾਗ ਇਹ ਸਰੀਰ ਪਾਇਆ, ਮਾਨਸ ਜਨਮ ਸ਼ਬਦ ਚਿੱਤ ਲਾਇਆ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਤੇ ਹੀ ਪਾਈ। ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰਹ ਬਾਰ, ਜੋ ਬਨ ਫਲ ਪਾਕੇ ਭੋਏ ਗਿਰੈ, ਬਹੁਰ ਨਾ ਲਾਗੈ ਡਾਰ। ਮਾਨਸ ਜਨਮ ਅਮੋਲ ਹੈ, ਹੋਏ ਅਮੋਲ ਸਾਧ ਸੰਗ ਪਾਏ। ਇਹ ਮਾਨਸ ਜਨਮ ਅਮੋਲ ਹੈ, ਮਿਲਨੇ ਕੀ ਵੇਲਾ। ਸੋ ਉੱਪਰਲੀ ਵਿਚਾਰ ਤ੍ਰੈ ਗੁਣਾਂ ਦੇ ਮਾਇਕੀ ਮੰਡਲ ਵਿੱਚ ਹੋਂ ਧਾਰੀ ਜੀਵਨ ਦੀ ਵਿਆਖਿਆ ਹੈ। ਇਹ ਉੱਪਰਲੀ ਵਿਚਾਰ ਤ੍ਰੈ ਗੁਣਾਂ ਦੇ ਮਾਇਕੀ ਮੰਡਲ ਵਿੱਚ ਹੋਂ ਧਾਰੀ ਜੀਵਨ ਦੀ ਵਿਆਖਿਆ ਹੈ। ਇਸ ਦੇ ਉੱਤੇ ਆਤਮਿਕ ਮੰਡਲ ਵਿੱਚ, ਡਿਵਾਈਨ ਪਲੇਨ ਵਿੱਚ ਇਨਸਾਨ ਦੇ ਆਤਮਿਕ ਜੀਵਨ ਦੀ ਪਿਰਮ ਖੇਲ ਨਿਰਾਲੀ ਤੇ ਹੋਰਵੇਂ ਹੈ। ਗੁਰਬਾਣੀ ਵਿੱਚ ਇਸ ਆਤਮਿਕ ਜੀਵਨ ਨੂੰ ਇਉਂ ਦਰਸਾਇਆ ਹੈ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਨਾਨਕ ਨਾਮ ਜਪੈ ਸੋ ਜੀਵੈ, ਨਾਨਕ ਸੋਈ ਜੀਵਿਆ ਜਿਨ ਇੱਕ ਪਛਾਤਾ। ਗੁਣ ਗਾਵਾਂ ਨਿਤ ਨਿਤ ਸਦ ਹਰ ਕੇ, ਮਨ ਜੀਵੈ ਨਾਮ ਸੁਣ ਤੇਰਾ। ਨਾਨਕ ਜਿਤ ਵੇਲਾ ਵਿਸਰੈ ਮੇਰਾ ਸਵਾਮੀ, ਤਿਤ ਵੇਲਾ ਮਰ ਜਾਏ ਜੀਉ ਮੇਰਾ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ। ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ। ਜੀਵਨਾ ਸਫਲ ਜੀਵਨ, ਸੁਨ ਹਰ ਜਪ ਜਪ ਸਦ ਜੀਵਨਾ। ਨਾਮ ਨਾ ਬਿਸਰੈ ਤਬ ਜੀਵਨ ਪਾਈਐ, ਬਿਨਤੀ ਨਾਨਕ ਇਹ ਸਾਰੈ। ਜਨ ਨਾਨਕ ਨਾਉ ਲਏ ਤਾਂ ਜੀਵੈ, ਬਿਨ ਨਾਵੇਂ ਖਿਨ ਮਰ ਜਾਇਆ। ਸੋ ਅੰਤ ਵਿੱਚ ਗੁਰਮੁਖ ਪਿਆਰੇ ਸਾਨੂੰ ਇੱਕ ਪਾਸੇ ਗੁਰਮੁਖ ਜੀਵਨ, ਇੱਕ ਪਾਸੇ ਮਨਮੁਖ ਜੀਵਨ ਦਾ, ਦੋਹਾਂ ਪੱਖਾਂ ਦਾ ਨਿਰਣਾ ਕਰਨ ਵਿੱਚ ਸਹਾਇਤਾ ਕਰਦੇ ਹਨ। ਮਨੁੱਖੀ ਜੀਵਨ ਦੇ ਇਹਨਾਂ ਦੋਹਾਂ ਪੱਖਾਂ ਦਾ, ਇੱਕ ਗੁਰਮੁਖ ਜੀਵਨ, ਇੱਕ ਮਨਮੁਖ ਜੀਵਨ, ਇਹਨਾਂ ਦਾ ਨਿਰਣਾ ਇਉਂ ਕੀਤਾ ਜਾ ਸਕਦਾ ਹੈ। ਗੁਰਮੁਖ ਜੀਵਨ ਆਤਮਿਕ ਮੰਡਲ ਵਿੱਚ ਹੈ, ਇਸ ਵਿੱਚ ਤੂੰ ਤੇਰੀ ਦੀ ਭਾਵਨਾ ਹੈ, ਆਤਮ ਪ੍ਰਾਇਣ ਹੈ, ਅਨੁਭਵ ਪ੍ਰਕਾਸ਼ ਹੈ। ਦੂਜੇ ਪਾਸੇ ਮਨਮੁਖ ਜੀਵਨ ਮਾਇਕੀ ਮੰਡਲ ਵਿੱਚ ਵਿਚਰਦਾ ਹੈ, ਇਸ ਵਿੱਚ ਮੈਂ ਮੇਰੀ ਦਾ ਬੋਲਬਾਲਾ ਹੈ, ਇਹ ਮਾਇਆ ਪ੍ਰਾਇਣ ਹੈ ਅਤੇ ਭਰਮ ਭੁਲਾਵਾ ਹੈ। ਗੁਰਮੁਖ ਜੀਵਨ ਹੁਕਮ ਰਜ਼ਾਈ ਚੱਲਣਾ ਹੈ, ਪ੍ਰੀਤ ਡੋਰੀ ਦੀ ਖਿੱਚ ਹੈ, मैत्री भाव है। मनमुख जीवन अपने भाणे विच चलना है, इस विच माया दी खिच है, वैर विरोध है। गुरमुख जीवन विच प्यार है, शांति है। मनमुख जीवन विच नफरत है, अशांति है। गुरमुख जीवन विच बोहर ना मरना है, मनमुख जीवन विच आवागवन है। गुरमुख जीवन जमा तो आजाद है, त्रिपत अघाए है, निर इच्छत है, इस विच शुकर है, भला ही है रे। दूसरे पासे मनमुख जीवन विच जमा दे वस है, इस विच तृष्णा दी आग है, आसा मनसा हन, शिकायता हन, रोस है। गुरमुख जीवन विच पुन है, ये परोपकारी है, दे के भला मनाई है, कर्मा तो रहत है, ये सफल है, ये इको एक है। मनमुख जीवन स्वार्थी है, इस विच लै के भला मनाई है, ये कर्मबद्ध है, ये बिरथा है, इस विच दूजा पाओ है। हाँ जी, गुरमुख जीवन सफल है, मनमुख जीवन बिरथा है। इस मनमुख जीवन तो गुरमुख जीवन विच किवें तब्दीली होवेगी, की करना है उस लई, ये इस लेख के दूसरे भाग विच दर्शाया है। संगतां नूं बेनती है दोनों भाग स्टॉल तो लै सकते हो जी। वाहिगुरु जी का खालसा, वाहिगुरु जी की फतेह। एसी लेख नंबर 101, जीवन रूप सिमरन प्रभ तेरा, भाग पहला। वाहिगुरु जी का खालसा, वाहिगुरु जी की फतेह।